ਲੇਵੀਆਂ ਅਧਿਆਇ 27 ਯਹੋਵਾ ਮੂਸਾ ਨਾਲ ਬੋਲਿਆ ਕਿ ਇਸਰਾਇਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜੇ ਕੋਈ ਮਨੁੱਖ ਸੁੱਕਣਾ ਸੁੱਕ ਕੇ ਕਿਸੇ ਨੂੰ ਯਹੋਵਾ ਦੇ ਲਈ ਥਾਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਉਹਦੀਆਂ ਜਿੰਦਾਂ ਯਹੋਵਾ ਦੇ ਲਈ ਹੋਣਗੀਆਂ ਅਤੇ ਤੇਰਾ ਮੁੱਲ ਉਸ ਪੁਰਖ ਦੇ ਲਈ ਜੋ 20 ਵਰਿਆਂ ਦਾ ਹੋਵੇ 60 ਵਰਿਆਂ ਤੋੜੀ ਹਾਂ ਤੇਰਾ ਮੁੱਲ 50 ਰੁਪਏ ਚਾਂਦੀ ਦੇ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਵੇਗਾ ਅਤੇ ਜੇ ਇਸਤਰੀ ਹੋਵੇ ਤਾਂ ਤੇਰਾ ਮੁੱਲ 30 ਰੁਪਏ ਹੋਵੇ ਅਤੇ ਜੇ ਉਹ 50 ਵਰਿਆਂ ਤੋਂ ਲੈ ਕੇ 20 ਵਰਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ 20 ਰੁਪਏ ਅਤੇ ਇਸਤਰੀ ਦਾ 10 ਰੁਪਏ ਹੋਵੇ ਅਤੇ ਜੇ ਉਹ 1 ਮਹੀਨੇ ਤੋਂ ਲੈ ਕੇ 50 ਵਰਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ ਚਾਂਦੀ ਦੇ 5 ਰੁਪਏ ਅਤੇ ਤੇਰਾ ਮੁੱਲ ਇਸਤਰੀ ਦਾ ਚਾਂਦੀ ਦੇ 3 ਰੁਪਏ ਹੋਵੇ ਅਤੇ ਜੇ ਉਹ 60 ਵਰਿਆਂ ਤੋਂ ਉੱਪਰ ਹੋਵੇ ਜੇ ਉਹ ਪੁਰਖ ਹੋਵੇ ਤਾਂ ਤੇਰਾ ਮੁੱਲ 15 ਰੁਪਏ ਅਤੇ ਇਸਤਰੀ ਹੋਵੇ ਤਾਂ 10 ਰੁਪਏ ਹੋਵੇਗਾ ਪਰ ਜੇ ਉਹ ਤੇਰੇ ਮੁੱਲ ਨਾਲੋਂ ਘੱਟ ਹੋਵੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸਦਾ ਮੁੱਲ ਠਹਿਰਾਵੇ ਸੁਖਨਾ ਵਾਲੇ ਦੀ ਸਮਰਥਾ ਅਨੁਸਾਰ ਜਾਜਕ ਉਸਦਾ ਮੁੱਲ ਠਹਿਰਾਵੇ ਤੇ ਜੇ ਉਹ ਪਸ਼ੂ ਹੋਵੇ ਜੇ ਲੋਕ ਯਹੋਵਾ ਦੇ ਅੱਗੇ ਚੜਾਉਂਦੇ ਹਨ ਤਾਂ ਸਭ ਕੁਝ ਉਨ੍ਹਾਂ ਵਿਚੋਂ ਜੋ ਯਹੋਵਾ ਦੇ ਅੱਗੇ ਚੜਾਏ ਜਾਂਦੇ ਹਨ ਪਵਿੱਤਰ ਹੋਵੇਗਾ ਉਸ ਨੂੰ ਨਾ ਵਟਾਵੇਗਾ ਨਾ ਮੋੜੇ ਚੰਗੇ ਦੇ ਵੱਟੇ ਮਾੜਾ ਅਤੇ ਮਾੜੇ ਦੇ ਵੱਟੇ ਚੰਗਾ ਨਾ ਦੇਵੇ ਅਤੇ ਜੇ ਕਦੇ ਉਹ ਕਿਸੇ ਪਸ਼ੂ ਦੇ ਵੱਟੇ ਹੋਰ ਕੋਈ ਪਸ਼ੂ ਦੇਵੇ ਤਾਂ ਉਹ ਅਤੇ ਉਸਦਾ ਵਟਾਂਦਰਾ ਦੋਵੇਂ ਪਵਿੱਤਰ ਹੋਣ ਅਤੇ ਜੇ ਕਦੇ ਉਹ ਅਸ਼ੁੱਧ ਪਸ਼ੂ ਹੋਵੇ ਜਿਹੜੇ ਯਹੋਵਾ ਦੇ ਅੱਗੇ ਚੜਾਉਂਦੇ ਨਹੀਂ ਹਨ ਤਾਂ ਉਹ ਜਾਜਕ ਦੇ ਅੱਗੇ ਉਸ ਪਸ਼ੂ ਨੂੰ ਲਿਆਵੇ ਅਤੇ ਜਾਜਕ ਉਸਦਾ ਮੁੱਲ ਠਹਿਰਾਵੇ ਕੋਈ ਚੰਗਾ ਹੈ ਕਿ ਮਾੜਾ ਜਿਸ ਤਰ੍ਹਾਂ ਤੂੰ ਜਾਜਕ ਹੈ ਉਸਦਾ ਮੁੱਲ ਠਹਿਰਾਵੇ ਉਸੇ ਤਰ੍ਹਾਂ ਹੋਵੇਗਾ ਪਰ ਜੇ ਉਸ ਨੂੰ ਮੋੜੇ ਤਾਂ ਉਹ 5ਵਾਂ ਹਿੱਸਾ ਕਰਕੇ ਹੋਰ ਪਾ ਕੇ ਤੇਰੇ ਮੁੱਲ ਦੇ ਨਾਲ ਹੀ ਦੇ ਦੇਵੇ ਜਾਂ ਕੋਈ ਮਨੁੱਖ ਆਪਣਾ ਘਰ ਯਹੋਵਾ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪੇ ਤਾਂ ਜਾਜਕ ਉਸਦਾ ਮੁੱਲ ਠਹਿਰਾਵੇ ਕੋਈ ਚੰਗਾ ਹੈ ਜਾਂ ਮਾੜਾ ਅਤੇ ਜਿਹਾ ਜਾਜਕ ਉਸਦਾ ਮੁੱਲ ਠਹਿਰਾਵੇ ਤਿਹਾ ਹੀ ਰਹੇ ਅਤੇ ਜੇ ਉਹ ਅਰਪਣ ਵਾਲਾ ਕਿਵੇਂ ਆਪਣਾ ਘਰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ 5ਵਾਂ ਹਿੱਸਾ ਰੋਕਣ ਦਾ ਹੋਰ ਪਾ ਕੇ ਦੇਵੇ ਅਤੇ ਉਹ ਉਸਦਾ ਹੋਵੇਗਾ ਅਤੇ ਜੇ ਕੋਈ ਮਨੁੱਖ ਯਹੋਵਾ ਦੇ ਅੱਗੇ ਆਪਣੀ ਪੱਤੀ ਦੀ ਪੈਲੀ ਦਾ ਕੁਝ ਟੋਟਾ ਅਰਪੇ ਤਾਂ ਤੇਰਾ ਮੁੱਲ ਉਸ ਬੀਜ ਦੇ ਅਨੁਸਾਰ ਹੋਵੇ ਜਵਾਂ ਦੇ ਬੀਜ ਦਾ ਇੱਕ ਟੋਪੇ ਦਾ ਮੁੱਲ 50 ਰੁਪਏ ਚਾਂਦੀ ਦਾ ਹੋਵੇ ਜੇ ਉਹ ਆਪਣੀ ਪਹਿਲੀ ਆਨੰਦ ਦੇ ਵਰੇ ਤੋਂ ਅਰਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਰਹੇ ਪਰ ਜੇ ਉਹ ਆਨੰਦ ਦੇ ਪਿੱਛੋਂ ਆਪਣੀ ਪਹਿਲੀ ਅਰਪੇ ਤਾਂ ਜਾਜਕ ਰਹਿੰਦੇ ਵਰਿਆਂ ਦੇ ਲੇਖੇ ਦੇ ਅਨੁਸਾਰ ਅਰਥਾਤ ਆਨੰਦ ਦੇ ਵਰੇ ਤੋੜੀ ਉਸ ਰੋਕਣ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਘੱਟ ਜਾਏ ਅਤੇ ਜੇ ਉਸ ਪਹਿਲੀ ਦਾ ਅਰਪਣ ਵਾਲਾ ਕਿਵੇਂ ਉਹਨੂੰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ 5ਵਾਂ ਹਿੱਸਾ ਰੋਕਣ ਦਾ ਹੋਰ ਪਾ ਕੇ ਦੇਵੇ ਅਤੇ ਉਸਦਾ ਠਹਿਰੇਗਾ ਅਤੇ ਜੇ ਉਸ ਪੈਲੀ ਨੂੰ ਮੋੜਨਾ ਨਾ ਚਾਹੇ ਜਾਂ ਜੇ ਉਸ ਪੈਲੀ ਉਸਨੇ ਕਿਸੇ ਹੋਰ ਮੁਰਖ ਕੋਲ ਵਿੱਚ ਸੁੱਟੀ ਹੋਵੇ ਤਾਂ ਉਹ ਫਿਰ ਕਦੀ ਮੁੜੀ ਨਾ ਜਾਏ ਪਰ ਉਹ ਪੈਲੀ ਜਿਸ ਵੇਲੇ ਉਹ ਆਨੰਦ ਦੇ ਵਰੀ ਵਿੱਚ ਉਸ ਤੋਂ ਛੁੱਟ ਜਾਏ ਸੋ ਯਹੋਵਾ ਦੇ ਅੱਗੇ ਸੁੱਕੀ ਹੋਈ ਪੈਲੀ ਜਿਹੀ ਪਵਿੱਤਰ ਹੋਵੇਗੀ ਉਸਦਾ ਅਧਿਕਾਰ ਜਾਜਕ ਨੂੰ ਹੋਵੇਗਾ ਅਤੇ ਜੇ ਕੋਈ ਮਨੁੱਖ ਇੱਕ ਮੁੱਲ ਲਈ ਹੋਈ ਪੈਲੀ ਯਹੋਵਾ ਦੇ ਅੱਗੇ ਅਰਪੇ ਜੋ ਪੱਤੀ ਦੀਆਂ ਪੈਲੀਆਂ ਵਿੱਚੋਂ ਨਹੀਂ ਹੈ ਤਾਂ ਜਾਜਕ ਤੇਰੇ ਮੁੱਲ ਦਾ ਲੇਖਾ ਆਨੰਦ ਦੇ ਵਰੇ ਤਾਂ ਕਰੇ ਅਤੇ ਉਹ ਉਸੇ ਦਿਨ ਵਿੱਚ ਤੇਰੇ ਠਹਿਰਾਏ ਹੋਏ ਮੁੱਲ ਨੂੰ ਪਵਿੱਤਰ ਜਾਣ ਕੇ ਯਹੋਵਾ ਦੇ ਅੱਗੇ ਦੇਵੇ ਆਨੰਦ ਦੇ ਵਰੇ ਵਿੱਚ ਉਹ ਪੈਲੀ ਉਸੇ ਨੂੰ ਮੁੜ ਜਾਵੇਗੀ ਜਿਸ ਤੋਂ ਉਹ ਮੁੱਲ ਲਈ ਸੀ ਅਰਥਾਤ ਉਸੇ ਨੂੰ ਜਿਸਦਾ ਅਧਿਕਾਰ ਉਹ ਧਰਤੀ ਪਹਿਲੋਂ ਸੀ ਅਤੇ ਤੇਰੇ ਸਾਰੇ ਠਹਿਰਾਏ ਹੋਏ ਮੁੱਲ ਉਸ ਤੋਂ ਪਵਿੱਤਰ ਸਥਾਨ ਦੀ ਸ਼ਕਲ ਦੇ ਅਨੁਸਾਰ ਹੋਣ ਸ਼ਕਲ ਦੀਆਂ 20 ਗਿਰਾਂ ਹੋਣ ਨਿਰਾਪੁਰਾ ਪਸ਼ੂਆਂ ਦਾ ਜਿੱਠਾ ਜੋ ਯਹੋਵਾ ਦਾ ਜਿੱਠਾ ਹੋਵੇ ਕੋਈ ਮਨੁੱਖ ਉਸ ਨੂੰ ਨਾ ਅਰਪੇ ਭਾਵੇਂ ਬਲਦ ਦਾ ਭਾਵੇਂ ਭੇਡ ਦਾ ਯਹੋਵਾ ਦਾ ਜੋ ਹੈ ਅਤੇ ਜੇ ਕਦੀ ਉਹ ਕਿਸੇ ਅਸ਼ੁੱਧ ਪਸ਼ੂ ਦਾ ਹੋਵੇ ਤਾਂ ਉਸ ਨੂੰ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਮੋੜ ਲਵੇ ਅਤੇ ਉਸ ਨੂੰ ਇੱਕ 5ਵਾਂ ਹਿੱਸਾ ਹੋਰ ਨਾਲ ਪਾ ਕੇ ਦੇ ਦੇਵੇ ਜਾਂ ਜੇ ਉਹ ਮੋੜਿਆ ਨਾ ਜਾਵੇ ਤਾਂ ਉਹ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਵੇ ਤਦ ਵੀ ਕੋਈ ਸੁੱਕੀ ਹੋਈ ਵਸਤ ਜੋ ਕੋਈ ਮਨੁੱਖ ਆਪਣੇ ਮਾਲ ਵਿੱਚੋਂ ਯਹੋਵਾ ਦੇ ਅੱਗੇ ਸੁੱਕੇ ਭਾਵੇਂ ਮਨੁੱਖ ਭਾਵੇਂ ਪਸ਼ੂ ਭਾਵੇਂ ਪੱਤੀ ਦੀ ਪੈਲੀ ਸੋ ਵੇਚੀ ਨਾ ਜਾਏ ਨਾ ਮੁੜ ਜਾਏ ਸਭੀ ਸੁੱਕੀਆਂ ਹੋਈਆਂ ਵਸਤਾਂ ਯਹੋਵਾ ਦੇ ਅੱਗੇ ਅਤ ਪਵਿੱਤਰ ਹਨ ਜਿਹੜੇ ਜਣੇ ਮਨੁੱਖਾਂ ਵਿੱਚ ਸੁੱਕੇ ਜਾਣ ਸੋ ਫੇਰ ਨਾ ਮੁੜ ਜਾਣ ਪਰ ਜ਼ਰੂਰ ਵੱਢੇ ਜਾਣ ਅਤੇ ਧਰਤੀ ਦਾ ਸਾਰਾ ਦਸਵੰਧ ਭਾਵੇਂ ਧਰਤੀ ਦੇ ਬੀਜ ਦਾ ਭਾਵੇਂ ਬਿਰਛਾਂ ਦੇ ਫਲਾਂ ਦਾ ਹੋਵੇ ਸੋ ਯਹੋਵਾ ਦਾ ਹੈ ਇਹ ਯਹੋਵਾ ਦੇ ਅੱਗੇ ਪਵਿੱਤਰ ਹੈ ਅਤੇ ਜੇ ਕੋਈ ਮਨੁੱਖ ਕਿਵੇਂ ਆਪਣੇ ਦਸਵੰਧਾਂ ਤੋਂ ਕੁਝ ਮੋੜ ਲਵੇ ਤਾਂ ਉਹਦੇ ਨਾਲ ਉਸਦਾ 5ਵਾਂ ਹਿੱਸਾ ਪਾ ਕੇ ਦੇ ਦੇਵੇ ਅਤੇ ਵਗ ਦੇ ਦਸਵੰਧ ਜਾਂ ਇਜੜ ਦੇ ਦਸਵੰਧ ਅਰਥਾਤ ਉਸ ਸਭ ਦਾ ਜੋ ਸੋਟੇ ਹੇਠ ਆਏ ਹੋਏ ਹਨ ਉਸਦਾ ਦਸਵੰਧ ਯਹੋਵਾ ਦੇ ਅੱਗੇ ਪਵਿੱਤਰ ਹੋਵੇਗਾ ਉਸ ਨੂੰ ਨਾ ਛਾਂਟੇ ਭਈ ਚੰਗਾ ਹੈ ਜਾਂ ਮਾੜਾ ਨਾ ਉਸ ਨੂੰ ਵਟਾਵੇ ਅਤੇ ਜੇ ਉਹ ਉਸ ਨੂੰ ਕਿਵੇਂ ਵਟਾਵੇ ਤਾਂ ਦੋ ਨਾਲੇ ਉਸਦਾ ਵਟਾਂਦਰਾ ਦੋਵੇਂ ਪੁੱਤਰ ਹੋਣਗੇ, ਉਹ ਮੋੜਿਆ ਨਾ ਜਾਵੇ। ਜਿਹੜੀਆਂ ਯਹੋਵਾ ਨੇ ਇਸਰਾਇਲੀਆਂ ਦੇ ਲਈ ਸੀਨਾ ਦੇ ਪਹਾੜ ਉੱਤੇ ਮੂਸਾ ਨੂੰ ਆਗਿਆ ਦਿੱਤੀਆਂ ਉਹ ਆਗਿਆ ਇਹੋ ਹਨ।